नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਨਾਲ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਦੀ ਗੰਭੀਰ ਹਾਲਤ ਬਾਰੇ ਚਰਚਾ ਕੀਤੀ ਹੈ। ਓਪਰੇਸ਼ਨ ਐਪਿਕ ਫਿਊਰੀ ਦੌਰਾਨ ਇਰਾਕ ਵਿਚ ਇਕ ਅਮਰੀਕੀ KC-135 ਰਿਫਿਊਲਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੀ ਉਥਲ ਪੁਥਲ ਦੇ ਬਾਵਜੂਦ ਭਾਰਤ ਵਿਸ਼ਵ ਪੱਧਰ ਤੇ ਇਕ ਸਨਮਾਨਿਤ ਤੇ ਭਰੋਸੇਮੰਦ ਦੇਸ਼ ਬਣਿਆ ਹੋਇਆ ਹੈ। ਸ੍ਰੀ ਮੋਦੀ ਅੱਜ ਗੁਹਾਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 22ਵੀਂ ਕਿਸ਼ਤ ਜਾਰੀ ਕਰਨਗੇ। ਇਸ ਮੀਤ ਅੰਤਿਲ ਨੇ ਨਵੀਂ ਦਿੱਲੀ ਚ ਵਿਸ਼ਵ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿਚ ਪੁਰਸ਼ਾਂ ਦੇ ਜੈਵਲਿਨ ਥਰੋ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਨਾਲ ਗੱਲਬਾਤ ਕੀਤੀ ਤੇ ਪੱਛਮੀ ਏਸ਼ੀਆ ਦੀ ਗੰਭੀਰ ਹਾਲਤ ਤੇ ਚਰਚਾ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਤਣਾਅ ਵਧਣ ਅਤੇ ਇਸ ਦੇ ਨਤੀਜੇ ਵਜੋਂ ਨਾਗਰਿਕਾਂ ਦੀ ਮੌਤ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਮਾਨ ਅਤੇ ਊਰਜਾ ਦੀ ਨਿਰਵਿਘਨ ਆਵਾਜਾਈ ਭਾਰਤ ਦੀ ਸਰਵੋੱਚ ਤਰਜੀਹ ਹੈ। ਉਨ੍ਹਾਂ ਨੇ ਅਮਨ ਤੇ ਸਥਿਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਗੱਲਬਾਤ ਅਤੇ ਸਫਾਰਤੀ ਤਰੀਕਿਆਂ ਰਾਹੀਂ ਹੱਲ ਕੱਢਣ ਦੀ ਅਪੀਲ ਕੀਤੀ। ਪੱਛਮੀ ਏਸ਼ੀਆ ਦੇ ਕਈ ਹਿੱਸਿਆਂ ਵਿਚ ਤਾਜ਼ਾ ਹਮਲਿਆਂ ਕਾਰਨ ਫੌਜੀ ਟਕਰਾਅ ਤੇਜ਼ ਹੋ ਗਿਆ ਹੈ। ਇਸਰਾਈਲੀ ਫੌਜਾਂ ਨੇ ਕਿਹਾ ਕਿ ਉਸਦੇ ਜਹਾਜ਼ਾਂ ਨੇ ਤਹਿਰਾਨ ਤੇ ਹਮਲੇ ਕੀਤੇ ਜਿਸ ਵਿਚ 82 ਸੰਨੀ ਫੌਜੀ ਬਲ ਵੱਲੋਂ ਸੰਚਾਲਿਤ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨੀ ਅਧਿਕਾਰੀਆਂ ਨੇ ਅਜੇ ਤੱਕ ਹਮਲਿਆਂ ਕਾਰਨ ਹੋਏ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ। ਇਕ ਪ੍ਰਮੁੱਖ ਆਲਮੀ ਸ਼ਿਪਿੰਗ ਰੂਟ ਹੋਰਮੁਜ ਸਟੇਟ ਦੇ ਆਲੇ ਦੁਆਲੇ ਤਣਾਅ ਬਣਿਆ ਹੋਇਆ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਇਰਾਕ ਵਿਚ ਇਕ ਅਮਰੀਕੀ KC-135 ਰਿਫਿਊਲਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਜਹਾਜ਼ ਈਰਾਨ ਵਿਰੁੱਧ ਕਾਰਵਾਈ ਦਾ ਹਿੱਸਾ ਸੀ। ਫੌਜ ਨੇ ਕਿਹਾ ਕਿ ਇਹ ਜਹਾਜ਼ ਗੋਲੀਬਾਰੀ ਕਾਰਨ ਨਹੀਂ ਡਿੱਗਿਆ। ਮੱਧ ਪੂਰਬ ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਸ ਕਾਰਵਾਈ ਵਿਚ ਦੋ ਜਹਾਜ਼ ਸ਼ਾਮਲ ਸਨ ਜਿਨ੍ਹਾਂ ਵਿਚੋਂ ਇਕ ਸੁਰੱਖਿਅਤ ਉਤਰ ਗਿਆ ਜਦੋਂ ਕਿ ਦੂਜਾ ਪੱਛਮੀ ਇਰਾਕ ਵਿਚ ਹਾਦਸਾਗ੍ਰਸਤ ਹੋ ਗਿਆ। ਅਮਰੀਕਾ ਨੇ ਮੰਨਿਆ ਕਿ ਈਰਾਨ ਵਿਰੁੱਧ ਫੌਜੀ ਕਾਰਵਾਈ ਵਿਚ ਇਹ ਚੌਥੀ ਹਵਾਈ ਦੁਰਘਟਨਾ ਹੈ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਪੱਛਮੀ ਏਸ਼ੀਆ ਵਿਚ ਵਧਦੇ ਸੰਕਟ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਇਕ ਵੱਡਾ ਖਤਰਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗੁਤਰਸ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਕਾਰਨ ਆਮ ਨਾਗਰਿਕਾਂ ਨੂੰ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਨ੍ਹਾਂ ਸਾਰੀਆਂ ਸਬੰਧਤ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਦੇ ਹੱਲ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੀ ਉਥਲ ਪੁਥਲ ਦੇ ਬਾਵਜੂਦ ਭਾਰਤ ਵਿਸ਼ਵ ਪੱਧਰ ਤੇ ਇਕ ਸਨਮਾਨਿਤ ਅਤੇ ਭਰੋਸੇਮੰਦ ਦੇਸ਼ ਬਣਿਆ ਹੋਇਆ ਹੈ। ਕੱਲ ਨਵੀਂ ਦਿੱਲੀ ਵਿਚ NXT ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖੇਤਰ ਵਿਚ ਚੁਣੌਤੀਪੂਰਨ ਹਾਲਤ ਦੇ ਬਾਵਜੂਦ ਦੇਸ਼ ਸਥਿਰ ਅਤੇ ਮਜ਼ਬੂਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੱਛਮੀ ਏਸ਼ੀਆ ਵਿਚ ਟਕਰਾਅ ਕਾਰਨ ਪੈਦਾ ਹੋਏ ਸਪਲਾਈ ਵਿਘਨਾਂ ਨੂੰ ਹੱਲ ਕਰਨ ਲਈ ਹਾਲਤ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਊਰਜਾ ਖੇਤਰ ਨਾਲ ਸਬੰਧਤ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਤੇਲ ਉਤਪਾਦਨ ਤੇ ਊਰਜਾ ਤੱਕ ਪਹੁੰਚ ਵਧਾਉਣ ਅਤੇ ਖੇਤਰ ਵਿਚ ਆਤਮ ਨਿਰਭਰਤਾ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਸੰਘਰਸ਼ ਦਾ ਬੋਝ ਨਾਗਰਿਕਾਂ ਤੇ ਨਾ ਪਏ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰੰਤਰ ਯਤਨਾਂ ਨਾਲ ਹਾਲਤ ਦਾ ਅਸਰਦਾਰ ਢੰਗ ਨਾਲ ਹੱਲ ਕੀਤਾ ਜਾਏਗਾ ਤੇ ਹਰ ਫੈਸਲਾ ਜਨਤਕ ਹਿੱਤ ਵਿਚ ਹੋਏਗਾ।
ਜਹਾਂ ਤੱਕ ਸਰਕਾਰ ਦਾ ਪ੍ਰਸ਼ਨ ਹੈ, ਹਮ ਕਿਸੇ ਵੀ ਪ੍ਰਕਾਰ ਕੇ ਪ੍ਰਯਤਨ ਜਾਂ ਪ੍ਰਯਾਸ ਮੈਂ ਕੋਈ ਕਮੀ ਨਹੀਂ ਆਨੇ ਦੇਂਗੇ। ਹਮਾਰੇ ਹਰ ਨਿਰਣੇ ਮੈਂ ਜਨਤਾ ਕਾ ਹਿੱਤ ਸਰਵੋਪਰਿ ਰਹੇਗਾ। ਭਾਰਤ ਸਰਕਾਰ ਕਾ ਹਮੇਸ਼ਾ ਸੇ ਹਰ ਸੰਭਵ ਪ੍ਰਯਾਸ ਰਹਾ ਹੈ ਕਿ ਯੁੱਧ ਸੇ ਬਨੀ ਪਰਿਸਥਿਤੀਓ ਕਾ ਬੋਝ ਭਾਰਤ ਕੇ ਨਾਗਰਿਕੋਂ ਪਰ ਨ ਪੜੇ। ਇਸ ਬਾਰ ਵੀ ਹਮਾਰਾ ਹਰ ਸੰਭਵ ਪ੍ਰਯਾਸ ਹੋਗਾ ਕਿ ਦੇਸ਼ ਕੇ ਕਿਸਾਨ ਦੇਸ਼ ਕੇ ਨਾਗਰਿਕੋਂ ਕੇ ਜੀਵਨ ਪਰ ਯੁੱਧ ਕਾ ਕਮ ਸੇ ਕਮ ਪ੍ਰਭਾਵ ਪੜੇ।
ਉਨ੍ਹਾਂ ਕਿਹਾ ਕਿ ਦੇਸ਼ ਨੇ ਪੈਟਰੋਲੀਅਮ ਤੇ ਡੀਜ਼ਲ ਖੇਤਰ ਵਿਚ ਸਮਰੱਥਾ ਨਿਰਮਾਣ ਵਿਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਢਾਂਚੇ ਨੂੰ ਆਕਾਰ ਦੇ ਰਿਹਾ ਹੈ ਤੇ ਇਕ ਨਵੀਂ ਅੰਤਰਰਾਸ਼ਟਰੀ ਵਿਵਸਥਾ ਦੇ ਨਿਰਮਾਣ ਵਿਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ।
ਵਰਤਮਾਨ ਮੈਂ ਇਤਨੇ ਸਾਰੇ ਸੰਕਟੋਂ ਕੇ ਬੀਚ ਦੁਨੀਆ ਕਾ ਹਰ ਗੰਭੀਰ ਨੇਤ੍ਰਤਵ ਹਰ ਜਾਣਕਾਰ ਭਾਰਤ ਕੋ ਲੇਕਰ ਬਹੁਤ ਉਮੀਦੋ ਸੇ ਭਰਾ ਹੁਆ ਹੈ। ਫਿਨਲੈਂਡ ਕੇ ਪ੍ਰੈਸੀਡੈਂਟ ਅਲੈਗਜ਼ੈਂਡਰ ਸਟੁਬ ਨੇ ਕਿਹਾ ਕਿ ਦੁਨੀਆ ਕੀ ਦਿਸ਼ਾ ਗਲੋਬਲ ਸਾਊਥ ਤੈਅ ਕਰੇਗਾ ਔਰ ਉਸ ਦਿਸ਼ਾ ਕੋ ਨਿਰਧਾਰਿਤ ਕਰਨੇ ਕੀ ਸਭ ਸੇ ਬੜੀ ਸ਼ਕਤੀ ਹੋਗਾ ਭਾਰਤ।
ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿਕਾਸ ਨੂੰ ਤੇਜ਼ ਕਰਨ ਲਈ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਿਸ਼ਵ ਸੰਕਟਾਂ ਦੇ ਬਾਵਜੂਦ ਵਿਸ਼ਵ ਨੇਤਾ ਤੇ ਮਾਹਰ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਅਸਾਮ ਦੇ 2 ਦਿਨਾਂ ਦੌਰੇ ਤੇ ਹੋਣਗੇ, ਜਿਸ ਦੌਰਾਨ ਉਹ ਰਾਜ ਵਿਚ 47,800 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਗੁਹਾਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 2ਵੀਂ ਕਿਸ਼ਤ ਵੀ ਜਾਰੀ ਕਰਨਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਗਭਗ 9,32,00,000 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਲਾਭ ਤਬਾਦਲੇ ਰਾਹੀਂ 18,640 ਕਰੋੜ ਰੁਪਏ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 4,09,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
9,32,00,000 ਕਿਸਾਨੋਂ ਕੇ ਖਾਤੇ ਮੇ 18,640 ਕਰੋੜ ਰੁਪਏ ਕੀ ਰਾਸ਼ੀ DBT ਕੇ ਮਾਧਿਅਮ ਸੇ ਅੰਤਰਿਤ ਕਰੇਂਗੇ। ਫਰਵਰੀ 2019 ਮੇ ਯੇ ਯੋਜਨਾ ਪ੍ਰਾਰੰਭ ਹੋਈ ਥੀ, ਤਬ ਸੇ ਅਬ ਤੱਕ ਕਿਸਾਨੋਂ ਕੇ ਖਾਤੇ ਮੇ 4,09,000 ਕਰੋੜ ਸੇ ਅਧਿਕ ਕੀ ਰਾਸ਼ੀ DBT ਕੇ ਮਾਧਿਅਮ ਸੇ ਡਾਲੀ ਜਾ ਚੁੱਕੀ ਹੈ। 22ਵੀਂ ਕਿਸ਼ਤ ਜਾਰੀ ਹੋਣੇ ਕੇ ਸਾਥ ਹੀ ਯੇ ਰਾਸ਼ੀ ਬਣ ਕੇ 4,27,000 ਕਰੋੜ ਸੇ ਅਧਿਕ ਹੋ ਜਾਏਗੀ।
ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ CE-20 ਕ੍ਰਾਇਜੈਨਿਕ ਇੰਜਣ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸ ਵਿਚ ਰਾਕਟ ਨੂੰ ਗਤੀ ਦੇਣ ਵਾਲੇ ਬਲ ਯਾਨੀ ਥਰਸਟ ਸਮਰੱਥਾ ਚ ਵਾਧੇ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਨਾਲ ਭਾਰਤ ਦੇ ਭਾਰੀ ਰਾਕਟ LVM-3 ਦੀ ਕਾਰਗੁਜ਼ਾਰੀ ਚ ਸੁਧਾਰ ਹੋਏਗਾ। ਇਹ ਟੈਸਟ ਤਾਮਿਲਨਾਡੂ ਦੇ ਮਹਿੰਦਰਗਿਰੀ ਵਿਚ ਇਸਰੋ ਦੇ ਪ੍ਰੋਪਲਸ਼ਨ ਕੰਪਲੈਕਸ ਵਿਖੇ ਹੋਇਆ। ਇਸ ਦੌਰਾਨ ਇੰਜਣ 165 ਸਕਿੰਟ ਚਲਿਆ ਅਤੇ ਲਗਭਗ 22 ਟਨ ਥਰਸਟ ਪੈਦਾ ਕੀਤਾ। ਸੁਪਰੀਮ ਕੋਰਟ ਨੇ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ UAPA ਤਹਿਤ ਦਰਜ ਕੀਤੇ ਗਏ ਇਕ ਦਹਿਸ਼ਤਗਰਦ ਫੰਡਿੰਗ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਸ਼ਾਹ ਨੂੰ 2019 ਵਿਚ ਰਾਸ਼ਟਰੀ ਜਾਂਚ ਏਜੰਸੀ NIA ਨੇ ਉਨ੍ਹਾਂ ਅਤੇ ਹੋਰ ਵੱਖਵਾਦੀ ਨੇਤਾਵਾਂ ਵਿਰੁੱਧ ਦਰਜ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਇਕ ਫੈਸਲੇ ਚ ਕਿਹਾ ਕਿ OBC ਰਾਖਵੇਂ ਕਰਨ ਲਈ ਯੋਗਤਾ ਸਿਰਫ਼ ਮਾਪਿਆਂ ਦੀ ਆਮਦਨ ਦੇ ਆਧਾਰ ਤੇ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਨਿੱਜੀ ਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਨਾਲ ਸਰਕਾਰੀ ਕਰਮਚਾਰੀਆਂ ਨਾਲੋਂ ਵੱਖਰਾ ਵਿਹਾਰ ਕਰਨਾ ਪੱਖਪਾਤੀ ਹੈ। ਜਸਟਿਸ PS ਨਰਸਿਮਾ ਤੇ ਆਰ ਮਹਾਦੇਵਨ ਦੇ ਬੈਂਚ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿਚ OBC ਗੈਰ ਕ੍ਰੀਮੀ ਲੇਅਰ ਦੇ ਦਾਅਵਿਆਂ ਬਾਰੇ ਦਿੱਲੀ, ਮਦਰਾਸ ਤੇ ਕੇਰਲਾ ਹਾਈਕੋਰਟ ਦੇ ਫੈਸਲਿਆਂ ਨੂੰ ਬਰਕਰਾਰ ਰੱਖਿਆ ਹੈ। ਖੇਡ ਜਗਤ ਦੀਆਂ ਕੁਝ ਖ਼ਬਰਾਂ। ਸੁਮੀਤ ਅੰਤਿਲ ਨੇ ਕੱਲ ਨਵੀਂ ਦਿੱਲੀ ਵਿਚ 2026 ਵਿਸ਼ਵ ਪੈਰਾ ਅਥਲੈਟਿਕ ਗ੍ਰਾਂ ਪ੍ਰੀ ਵਿਚ ਪੁਰਸ਼ਾਂ ਦੇ ਜੈਵਲਿਨ ਥਰੋ ਵਿਚ ਸੋਨੇ ਦਾ ਤਮਗਾ ਜਿੱਤਿਆ। ਉਸ ਨੇ 69.25 ਮੀਟਰ ਦੀ ਦੂਰੀ ਤੇ ਨੇਜਾ ਸੁੱਟਿਆ। ਪੁਸ਼ਪਿੰਦਰ ਸਿੰਘ ਨੇ 56.91 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਪੂਨਮ ਰਾਮ ਨੇ ਇਸੇ ਮੁਕਾਬਲੇ ਵਿਚ 49.48 ਮੀਟਰ ਦੇ ਥਰੋ ਨਾਲ ਕਾਂਸੀ ਦਾ ਤਮਗਾ ਜਿੱਤਿਆ। ਬਾਸਲ ਵਿਚ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਪੁਰਸ਼ ਡਬਲਸ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਹਿਰੋਕੀ ਓਕੋਮਾਰਾ ਤੇ ਕਿਉਹੇਈ ਯਾਮਾਸ਼ੀਤਾ ਦੀ ਜਪਾਨੀ ਜੋੜੀ ਨੂੰ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਡੈਨਮਾਰਕ ਦੇ ਕ੍ਰਿਸਚੀਅਨ ਫੋਸਟ ਕਜਾਇਰ ਤੇ ਰਾਮਸਮ ਕਜਾਇਰ ਨਾਲ ਹੋਏਗਾ। ਉਧਰ ਕਿਰਨ ਜਾਰਜ ਨੂੰ ਕੱਲ੍ਹ ਪੁਰਸ਼ ਸਿੰਗਲਸ ਦੇ ਦੂਜੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਹਾਂਗਕਾਂਗ ਚੀਨ ਦੇ ਜੈਸਨ ਗੁਨਵਾਨ ਨੇ ਹਰਾਇਆ। ਭਾਰਤ ਦੀ ਨੌਜਵਾਨ ਮੁੱਕੇਬਾਜ਼ੀ ਟੀਮ ਨੇ ਬੈਂਕਾਕ ਵਿਚ ਵਿਸ਼ਵ ਮੁੱਕੇਬਾਜ਼ੀ ਫਿਊਚਰਸ ਕੱਪ 2026 ਦੇ 5ਵੇਂ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁੰਜਨ, ਰਾਧਾਮਣੀ ਲੌਂਗਜੰਪ ਤੇ ਚੰਦਰਿਕਾ ਪੁਜਾਰੀ ਨੇ ਆਪੋ ਆਪਣੇ ਮੁਕਾਬਲੇ ਜਿੱਤੇ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੈਜਸ਼ਕੀਆਂ ਨਾਲ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਦੀ ਗੰਭੀਰ ਹਾਲਤ ਬਾਰੇ ਚਰਚਾ ਕੀਤੀ ਹੈ। ਓਪਰੇਸ਼ਨ ਐਪਿਕ ਫਿਊਰੀ ਦੌਰਾਨ ਇਰਾਕ ਵਿਚ ਇਕ ਅਮਰੀਕੀ KC-135 ਰੀਫਿਊਲਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੀ ਉਥਲ ਪੁਥਲ ਦੇ ਬਾਵਜੂਦ ਭਾਰਤ ਵਿਸ਼ਵ ਪੱਧਰ ਤੇ ਇਕ ਸਨਮਾਨਿਤ ਤੇ ਭਰੋਸੇਮੰਦ ਦੇਸ਼ ਬਣਿਆ ਹੋਇਆ ਹੈ। ਸ੍ਰੀ ਮੋਦੀ ਅੱਜ ਗੁਹਾਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 2ਵੀਂ ਕਿਸ਼ਤ ਜਾਰੀ ਕਰਨਗੇ ਤੇ ਸੁਮੀਤ ਅੰਤਿਲ ਨੇ ਨਵੀਂ ਦਿੱਲੀ ਚ ਵਿਸ਼ਵ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿਚ ਪੁਰਸ਼ਾਂ ਦੇ ਜੈਵਲਿਨ ਥਰੋ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।